ਉੱਚ ਰੱਬੀ ਅਵਸਥਾ ਦੀ ਪ੍ਰਾਪਤੀ ਤੇ ਇਸ ਨੂੰ ਦ੍ਰਿੜ ਰੱਖਣ ਦੇ ਲਈ ਜ਼ਰੂਰੀ ਅਧਿਆਤਮਿਕ ਤਿਆਰੀ ਦੀ ਲੋੜ ਹੈ। ਅਤੇ ਕਈ ਬੇਸਮਝ ਮਿੱਤਰ ਤਾਂ ਸਵੈ ਧੋਖੇ ਦਾ ਅੰਧਕਾਰ ਦਾ ਜੀਵਨ ਬਤੀਤ ਕਰਦੇ ਤੇ ਦੂਜਿਆਂ ਨੂੰ ਵੀ ਹਨੇਰੇ ਵੱਲ ਧੱਕਦੇ ਵੇਖੇ ਗਏ ਨੇ। ਬਹੁਤ ਸਾਰੇ ਸਿੱਖ ਜਦੋਂ ਕਿਸੇ ਦੁਰਘਟਨਾ ਵਿੱਚ ਫਸ ਜਾਣ ਤੇ ਉਸ ਵਿੱਚੋਂ ਬਾਹਰ ਨਿਕਲਣ ਦਾ ਕੋਈ ਰਸਤਾ ਨਾ ਲੱਭੇ ਤਾਂ ਉਸ ਲਾਚਾਰੀ ਤੇ ਮਜਬੂਰੀ ਦੀ ਹਾਲਤ ਨੂੰ ਭਾਣਾ ਸਮਝਦੇ ਤੇ ਆਖਦੇ ਨੇ, ਅੱਛਾ ਜਿਵੇਂ ਰੱਬ ਦਾ ਭਾਣਾ, ਜਾਂ ਅੱਛਾ ਹੇ ਵਾਹਿਗੁਰੂ ਜਿਵੇਂ ਤੇਰੀ ਇੱਛਾ। ਅਸਲ ਵਿੱਚ ਇਹ ਅਵਸਥਾ ਰੱਬੀ ਇੱਛਾ ਨਾ ਹੋ ਕੇ ਲਾਚਾਰੀ ਜਾਂ ਮਜਬੂਰੀ ਦੀ ਅਵਸਥਾ ਹੁੰਦੀ ਹੈ। ਇਸ ਤੋਂ ਉਲਟ ਰੱਬੀ ਇੱਛਾ ਤਾਂ ਬਹੁਤ ਉੱਤਮ ਅਵਸਥਾ ਹੁੰਦੀ ਹੈ, ਜਿਸ ਵਿੱਚ ਗੁਰਮੁਖ ਆਪਣੀ ਜਾਂ ਆਪਣੇ ਮਿਸ਼ਨ ਦੀ ਭਲਾਈ ਲਈ ਜਾਂ ਕਿਸੇ ਉੱਚੇ ਅਧਿਆਤਮਿਕ ਸਿਧਾਂਤ ਨੂੰ ਸਿੱਧ ਕਰਨ ਲਈ ਆਪਣੀ ਖੁਸ਼ੀ ਤੇ ਪ੍ਰਸੰਨਤਾ ਨਾਲ ਆਪਣੇ ਕਰਤਾਰ ਦੇ ਭਰੋਸੇ ਵਿੱਚ ਪ੍ਰਸੰਨ ਹਾਲਤ ਵਿੱਚ ਕੋਈ ਖੇਡ ਖੇਡ ਰਿਹਾ ਹੁੰਦਾ ਹੈ। ਇਸ ਅਵਸਥਾ ਵਿੱਚ ਲਾਚਾਰੀ ਜਾਂ ਮਜਬੂਰੀ ਬਿਲਕੁਲ ਨਹੀਂ ਹੁੰਦੀ। ਜਿੱਥੇ ਮਜਬੂਰੀ, ਲਾਚਾਰੀ ਜਾਂ ਇੱਜ਼ਤ ਦਾ ਸਵਾਲ ਹੋਵੇ, ਉਸ ਨੂੰ ਰੱਬੀ ਇੱਛਾ ਜਾਂ ਦੂਸਰੇ ਲਫ਼ਜ਼ਾਂ ਵਿੱਚ ਪਾਣਾ ਕਿਹਾ ਹੀ ਨਹੀਂ ਜਾ ਸਕਦਾ। ਸਿੱਖ ਇਤਿਹਾਸ ਵਿੱਚ ਇਸ ਅਵਸਥਾ ਵਿੱਚ ਵਿਚਰਨ ਵਾਲੇ ਮਹਾਂਪੁਰਸ਼ਾਂ ਦੀਆਂ ਅਨੇਕਾਂ ਉਦਾਹਰਨਾਂ ਮਿਲਦੀਆਂ ਨੇ। ਹਰੇਕ ਉਦਾਹਰਣ ਵਿੱਚ ਨਿਡਰਤਾ, ਸਥਿਰਤਾ, ਪ੍ਰਸੰਨਤਾ, ਉੱਚ ਕੋਟੀ ਦਾ ਵਿਸ਼ਵਾਸ ਪ੍ਰਤੱਖ ਦਿਸਦਾ। ਕਿਤੇ ਵੀ ਕੋਈ ਇੱਜ਼ਤ ਦਾ, ਲਾਚਾਰੀ ਦਾ, ਮੱਝਾਂ ਮਜਬੂਰੀ ਦਾ ਕੋਈ ਚਿੰਨ੍ਹ ਨਹੀਂ ਮਿਲਦਾ। ਅਜਿਹੀ ਹਾਲਤ ਹੀ ਤਾਂ ਹੁੰਦੀ ਹੈ ਜਦੋਂ ਵਾਹਿਗੁਰੂ ਤੇ ਉਸ ਦਾ ਬੰਦਾ ਦੋਵੇਂ ਕਿਸੇ ਡੂੰਘੀ ਆਤਮਿਕ ਸੱਚਾਈ ਨੂੰ ਸਿੱਧ ਕਰਨਾ ਚਾਹੁਣ। ਇਸ ਅਵਸਥਾ ਦੇ ਆਸਾਰ ਵਾਹਿਗੁਰੂ ਉਦੋਂ ਪੈਦਾ ਕਰਦਾ ਜਦੋਂ ਗੁਰਮੁਖ ਨੂੰ ਉਸਦੇ ਯੋਗ ਵੇਖਦਾ। ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਦੇ ਸਾਹਮਣੇ ਤੱਤੀ ਤਵੀ ਤੇ ਬਲਦੀ ਰੇਤ ਉਦੋਂ ਲਿਆਂਦੀ ਗਈ ਜਦੋਂ ਸਤਿਗੁਰੂ ਜੀ ਆਤਮਿਕ ਤੌਰ ਤੇ ਉਸ ਇਮਤਿਹਾਨ ਵਿੱਚੋਂ ਲੰਘਣ ਦੇ ਅਤੇ ਇਸ ਆਖਣ ਦੇ ਯੋਗ ਸਮਝੇ ਗਏ, ਤੇਰਾ ਕੀਆ ਮਿੱਠਾ ਲੱਗੈ, ਹਰ ਨਾਮ ਪਦਾਰਥ ਨਾਨਕ ਮੰਗੈ। ਹਜ਼ਰਤ ਮੀਆਂ ਮੀਰ ਭਾਵੇਂ ਚੰਗੀ ਉੱਚੀ ਆਤਮਿਕ ਅਵਸਥਾ ਦੇ ਮਾਲਕ ਸਨ, ਪਰ ਭਾਣੇ ਦੀ ਅਵਸਥਾ ਤੋਂ ਹਾਲਾਂ ਨੀਵੇਂ ਸਨ। ਇਸ ਲਈ ਗੁਰਮੁਖ ਨੂੰ ਅਸਹਿ ਤਸੀਹੇ ਦੀ ਹਾਲਤ ਵਿੱਚ ਵੇਖ ਕੇ ਰੱਬੀ ਪਿਆਰ ਅਤੇ ਸ਼ੋਕ ਤੇ ਇਨਸਾਨੀ ਅਤਿਆਚਾਰ ਉੱਤੇ ਨਫ਼ਰਤ ਕਰਨ ਲੱਗੇ। ਪਰ ਕਿਉਂਕਿ ਨਜ਼ਰ ਆਉਂਦੀ ਸਾਰੀ ਖੇਡ ਅਦ੍ਰਿਸ਼ਟ ਮੰਡਲਾਂ ਵਿੱਚੋਂ ਗੁਰਮੁਖ ਤੇ ਉਸ ਕਰਤਾਰ ਦੀ ਸਾਂਝੀ ਵਿਉਂਤ ਤੇ ਗੁਰਮੁਖ ਦੀ ਅਸਲੀ ਭਲਾਈ ਨੂੰ ਮੁੱਖ ਰੱਖਦਿਆਂ ਰਚੀ ਗਈ ਸੀ, ਇਸ ਲਈ ਗੁਰਮੁਖ ਮੁਸਕਰਾਉਂਦਾ ਸੀ। ਤੇ ਹਜ਼ਰਤ ਮੀਆਂ ਮੀਰ ਅਤੇ ਆਉਣ ਵਾਲੇ ਸਾਰੇ ਗੁਰਮੁਖਾਂ ਤੇ ਰੱਬ ਦੇ ਪਿਆਰਿਆਂ ਨੂੰ ਉਹ ਆਤਮਿਕ ਤਜਰਬਾ ਕਰਕੇ ਦੱਸਦਾ ਸੀ, ਜਿਸ ਨੇ ਸਾਬਤ ਕਰਨਾ ਸੀ ਕਿ ਨਿਰੰਕਾਰ ਦੇ ਚਰਣਾਂ ਵਿੱਚ ਜੁੜੀ ਸੁਰਤ ਦ੍ਰਿਸ਼ਟਮਾਨ ਅਤੇ ਆਕਾਰ ਦੀ ਦੁਨੀਆਂ ਦੀਆਂ ਸਭ ਖਿੱਚਾਂ, ਸਭ ਚੋਭਾਂ, ਸਭ ਸਖਤੀਆਂ ਤੋਂ ਆਜ਼ਾਦ ਹੋ ਕੇ ਨਿਰੰਕਾਰ ਵਾਂਗ ਅਲੇਪ ਅਤੇ ਅਡੋਲ ਹੋ ਜਾਂਦੀ ਹੈ। ਐਸੀ ਸੁਰਤੀ ਵਾਲੇ ਮਹਾਂਪੁਰਸ਼ ਇਸ ਜਗਤ ਦੇ ਆਕਾਰ ਦੇ ਮੰਡਲ ਵਿੱਚ ਖੇਡਣ ਵਾਲੀ ਮੌਤ ਦੀ ਹਸਤੀ ਨੂੰ ਤਸਲੀਮ ਹੀ ਨਹੀਂ ਕਰਦੇ। ਉਹ ਤਾਂ ਮੌਤ ਦੀ ਹੱਦ ਜਾਂ ਦਾਇਰੇ ਤੋਂ ਕਰਤਾਰ ਵਾਂਗ ਸਦਾ ਲਈ ਉੱਚੇ ਹੋ ਜਾਂਦੇ ਨੇ। ਚੇਤੇ ਰਹੇ, ਸ੍ਰੀ ਨਾਮਦੇਵ ਜੀ ਦੇ ਸਾਹਮਣੇ ਜਦੋਂ ਮੁਸਲਮਾਨ ਬਾਦਸ਼ਾਹ ਨੇ ਇਹ ਸ਼ਰਤ ਰੱਖੀ ਕਿ ਜਾਂ ਤਾਂ ਉਹ ਗਊ ਨੂੰ ਜ਼ਿੰਦਾ ਕਰ ਦੇਵੇ ਜਾਂ ਫਿਰ ਉਸ ਨੂੰ ਕਤਲ ਕਰ ਦਿੱਤਾ ਜਾਏਗਾ, ਤਾਂ ਸ੍ਰੀ ਨਾਮਦੇਵ ਜੀ ਨੇ ਕਤਲ ਹੋ ਕੇ ਮੌਤ ਨੂੰ ਜਿੱਤਣ ਵਾਲੇ ਉੱਚੇ ਆਤਮਿਕ ਤਜਰਬੇ ਨਾਲੋਂ ਵਾਹਿਗੁਰੂ ਦੀ ਸ਼ਕਤੀ ਨਾਲ ਮਰੀ ਹੋਈ ਗਾਂ ਨੂੰ ਸੁਰਜੀਤ ਕਰਨ ਦਾ ਆਤਮਿਕ ਤਜਰਬਾ ਕਰਕੇ ਵਿਖਾਉਣਾ ਪਸੰਦ ਕੀਤਾ। ਕਿਉਂਕਿ ਭਗਤ ਨਾਮਦੇਵ ਹਾਲਾਂ ਉਸ ਵੇਲੇ ਉਸ ਭਾਣੇ ਦੀ ਉੱਚ ਅਵਸਥਾ ਦੇ ਯੋਗ ਨਹੀਂ ਸਨ, ਇਸ ਲਈ ਉਹਨਾਂ ਨੂੰ ਵਾਹਿਗੁਰੂ ਵੱਲੋਂ ਇਸ ਤਰ੍ਹਾਂ ਕਰਨ ਦੇ ਲਈ ਮਜਬੂਰ ਨਹੀਂ ਕੀਤਾ ਗਿਆ। ਸਗੋਂ ਵਾਹਿਗੁਰੂ ਦੇ ਭਗਤ ਵਛਲ ਜਾਂ ਭਗਤ ਰੱਖਿਅਕ ਸੁਭਾਅ ਨੂੰ ਸਿੱਧ ਕਰਕੇ ਵਿਖਾਇਆ ਗਿਆ। ਸ੍ਰੀ ਗੁਰੂ ਅਰਜਨ ਦੇਵ ਜੀ ਨੇ ਖੁਦ ਵੀ ਆਪਣੇ ਜੀਵਨ ਵਿੱਚ ਇੱਕ ਵਾਰ ਸੁਲੀ ਖਾਨ ਦੀ ਅੰਮ੍ਰਿਤਸਰ ਤੇ ਚੜ੍ਹਾਈ ਵੇਲੇ ਵਾਹਿਗੁਰੂ ਦੇ ਭਗਤ ਰੱਖਿਅਕ ਸੁਭਾਅ ਜਾਂ ਅਸੂਲ ਦੀ ਵਰਤੋਂ ਕੀਤੀ ਸੀ। ਇਸ ਆਤਮਿਕ ਤਜਰਬੇ ਦਾ ਆਪ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਇਸ ਤਰ੍ਹਾਂ ਜ਼ਿਕਰ ਕੀਤਾ, ਸੁਲਹੀ ਤੇ ਨਾਰਾਇਣ ਰਾਖ, ਸੁਲਹੀ ਕਾ ਹਾਥ ਕਹੀਂ ਨਾ ਪਹੁੰਚੇ, ਸੁਲਹੀ ਹੋਏ ਮੂਆ ਨਾ ਪਾਕ। ਰਹਾਉ ਕਾਢ ਕੁਠਾਰ ਖਸਮ ਸਿਰ ਕਾਟਿਆ, ਖਿਨਮੈ ਹੋਏ ਗਿਆ ਹੈ ਖਾਕ, ਮੰਦਾ ਚਿਤਵਤ ਚਿਤਵਤ ਪਚਿਆ, ਜਿਨ ਰਚਿਆ ਤਿਨ ਦੀਨਾ ਧਾਕ, ਪੁੱਤਰ ਮੀਤ ਧਨ ਕਿਛੂ ਨਾ ਰਹਿਓਸ, ਛੋੜ ਗਿਆ ਸਭ ਭਾਈ ਸਾਕ, ਕਉ ਨਾਨਕ ਤਿਸ ਪ੍ਰਭ ਬਲਿਹਾਰੀ, ਜਿਨ ਜਨ ਕਾ ਕੀਨੋ ਪੂਰਨ ਵਾਕ। ਇਸੇ ਤਰ੍ਹਾਂ ਹਜ਼ਰਤ ਈਸਾ ਮਸੀਹ ਆਪਣੇ ਜੀਵਨ ਵਿੱਚ ਬਾਬਾ ਅਟਲ ਜੀ ਵਾਂਗ ਮਰੇ ਹੋਏ ਲੋਕਾਂ ਨੂੰ ਵਾਹਿਗੁਰੂ ਦੀ ਸ਼ਕਤੀ ਨਾਲ ਜ਼ਿੰਦਾ ਕਰਦੇ ਰਹੇ, ਪਰ ਉਸ ਵੇਲੇ ਉਹ ਭਾਣੇ ਦੀ ਉੱਚੀ ਅਵਸਥਾ ਵਿੱਚ ਨਹੀਂ ਸਨ ਵਿਚਰਦੇ, ਸਗੋਂ ਵਾਹਿਗੁਰੂ ਦੀ ਭਗਤ ਰੱਖਿਅਕ ਤੇ ਬਿਰਧ ਪਾਲਕ ਸ਼ਕਤੀ ਨੂੰ ਵਰਤਦੇ ਸਨ। ਪਰ ਜਦੋਂ ਅਖੀਰ ਆਤਮਿਕ ਤਜਰਬਿਆਂ ਦੇ ਕਮਾਲ ਜਾਂ ਭਾਣੇ ਦੀ ਅਵਸਥਾ ਦੇ ਦਿਖਾਉਣ ਦਾ ਸਮਾਂ ਆਇਆ, ਤਾਂ ਦੋਵਾਂ ਗੁਰਮੁਖਾਂ ਨੇ ਵਾਹਿਗੁਰੂ ਦੀ ਸਹਾਇਤਾ ਨਾਲ ਮੌਤ ਦੀ ਵਾਦੀ ਵਿੱਚੋਂ ਅਡੋਲ ਨਿਕਲ ਕੇ ਸਿੱਧ ਕਰ ਦਿੱਤਾ ਕਿ ਜਗਤ ਜੀਵਨ ਕਰਤਾਰ ਨਾਲ ਇੱਕ ਹੋਏ ਬੰਦਿਆਂ ਦੇ ਲਈ ਮੌਤ ਦੀ ਘਟਨਾ ਕੋਈ ਅਰਥ ਨਹੀਂ ਰੱਖਦੀ। ਹਰੀ ਦੇ ਜਨ ਮੌਤ ਤੋਂ ਉੱਤੇ ਹਰੀ ਦਾ ਰੂਪ ਹੋ ਜਾਂਦੇ ਨੇ, ਜੇ ਚਾਹੁਣ ਤਾਂ ਮੋਇਆਂ ਨੂੰ ਜਿਵਾ ਸਕਦੇ ਨੇ, ਜੇ ਚਾਹੁਣ ਤਾਂ ਆਪ ਮੌਤ ਦੀ ਘਟਨਾ ਵਿੱਚੋਂ ਅਡੋਲ ਅਤੇ ਨਿਰਭੈ ਹੋ ਕੇ ਲੰਘ ਸਕਦੇ ਨੇ। ਆਮ ਗੁਰਸਿੱਖ ਜੇ ਆਪਣੇ ਆਪ ਨੂੰ ਭਾਣੇ ਦੀ ਅਵਸਥਾ ਦੇ ਯੋਗ ਨਾ ਸਮਝਣ ਤਾਂ ਉਹਨਾਂ ਨੂੰ ਨਿਰਾਸ਼ ਜਾਂ ਉਤਾਵਲੇ ਨਹੀਂ ਹੋਣਾ ਚਾਹੀਦਾ। ਭਾਣੇ ਦੀ ਅਵਸਥਾ ਉਸ ਗੁਰਮੁਖ ਤੇ ਆਉਂਦੀ ਏ ਜਿਸ ਦੀ ਆਤਮਿਕ ਕਮਾਈ ਪੂਰਨਤਾ ਤੇ ਪਹੁੰਚ ਜਾਵੇ। ਜਿਵੇਂ MA ਦੀ ਡਿਗਰੀ ਦੁਨਿਆਵੀ ਕਾਲਜਾਂ ਵਿੱਚ ਵੀ ਆਖਰੀ ਜਮਾਤ ਦੇ ਵਿਦਿਆਰਥੀਆਂ ਨੂੰ ਮਿਲਦੀ ਹੈ, ਉਹਵੇ ਭਾਣੇ ਦੀ ਅਵਸਥਾ ਦੀ ਡਿਗਰੀ ਉਹਨਾਂ ਆਤਮਿਕ ਵਿਦਿਆਰਥੀਆਂ ਨੂੰ ਮਿਲਦੀ ਹੈ ਜਿਨ੍ਹਾਂ ਦੀ ਆਤਮਿਕ ਜਾਂ ਰੂਹਾਨੀ ਸਾਰੀ ਵਿਦਿਆ ਖਤਮ ਹੋ ਚੁੱਕੀ ਹੋਵੇ। ਚੌਥੀ ਪੰਜਵੀਂ ਜਮਾਤ ਦੇ ਮੁੰਡਿਆਂ ਨੂੰ MA ਦੀ ਪੜ੍ਹਾਈ ਦੀ ਜੇ ਸਮਝ ਨਾ ਆਵੇ ਅਤੇ ਉਹਨਾਂ ਦਾ ਦਿਲ ਜੇ MA ਦੀਆਂ ਕਿਤਾਬਾਂ ਵੇਖ ਕੇ ਘਬਰਾਵੇ ਤਾਂ ਇਸ ਵਿੱਚ ਹੈਰਾਨੀ ਦੀ ਕੋਈ ਗੱਲ ਨਹੀਂ ਹੁੰਦੀ। ਸਮਾਂ ਆਉਣ ਤੇ MA ਦੀਆਂ ਪੁਸਤਕਾਂ ਨੂੰ ਸਮਝਣ ਦੇ ਉਹ ਆਪੇ ਯੋਗ ਹੋ ਜਾਣਗੇ। ਇਸੇ ਤਰ੍ਹਾਂ ਨਿਰਇੱਛਤ ਹੋ ਜਾਣਾ ਤੇ ਭਾਣੇ ਦੀ ਅਵਸਥਾ ਦਾ ਪਾਤਰ ਬਣਨਾ ਵੀ ਇਨਸਾਨੀ ਜੀਵਨ ਵਿੱਚ ਆਤਮਿਕ ਤਜਰਬੇ ਦੀ ਆਖਰੀ ਟੀਸੀ ਹੈ। ਜੋ ਗੁਰਸਿੱਖ ਭਾਣੇ ਦੀ ਅਵਸਥਾ ਵਿੱਚ ਇਸ ਕਰਕੇ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਇਸ ਦੀ ਬੜੀ ਉਪਮਾ ਲਿਖੀ ਹੈ, ਬਦੋ ਬਦੀ ਖੇਡਣਾ ਚਾਹੇਗਾ, ਉਸਨੂੰ ਉਸੇ ਤਰ੍ਹਾਂ ਦੀ ਨਿਰਾਸ਼ਤਾ ਹੋਵੇਗੀ ਜਿਵੇਂ ਕੋਈ ਛੋਟਾ ਜਿਹਾ ਵਿਦਿਆਰਥੀ MA ਦੀਆਂ ਕਿਤਾਬਾਂ ਨੂੰ ਕਿਤੇ ਹੱਥ ਵਿੱਚ ਫੜ ਕੇ ਚਾਹੇ ਕਿ ਉਸਨੂੰ MA ਦਾ ਵਿਦਿਆਰਥੀ ਆਖਿਆ ਜਾਏ ਤੇ MA ਦੀ ਡਿਗਰੀ ਮਿਲੇ। ਭਾਣੇ ਦੀ ਅਵਸਥਾ ਸ੍ਰੀ ਗੁਰੂ ਨਾਨਕ ਦੇਵ ਦੀ ਤਾਲੀਮ ਅਨੁਸਾਰ ਆਖਰੀ ਅਵਸਥਾ ਹੈ ਜਿਸ ਵਿੱਚ ਉਦੋਂ ਖੇਡਿਆ ਜਾਂਦਾ ਹੈ ਜਦੋਂ ਗੁਰਮੁਖ ਪਹਿਲੀਆਂ ਸਭ ਅਵਸਥਾਵਾਂ ਵਿੱਚ ਖੇਡ ਲਵੇ ਤੇ ਉਹਨਾਂ ਨੂੰ ਭਾਣੇ ਦੀ ਅਵਸਥਾਵਾਂ ਨਾਲੋਂ ਫਿੱਕਿਆਂ ਤੇ ਘਟੀਆ ਪ੍ਰਤੀਤ ਕਰ ਚੁੱਕਾ ਹੋਵੇ। ਭਾਣੇ ਦੀ ਅਵਸਥਾ ਅਰਦਾਸ ਅਤੇ ਰਿੱਧੀ ਸਿੱਧੀ ਦੀ ਅਵਸਥਾ ਤੋਂ ਉੱਤੇ ਹੈ ਜਿਸ ਵਿੱਚ ਆਪਾ ਤੇ ਆਪੇ ਦੀ ਸਾਰੀ ਖੇਡ ਪੁਰਾਣੀ ਤੇ ਫਿੱਕੀ ਪ੍ਰਤੀਤ ਹੋਣ ਲੱਗ ਪੈਂਦੀ ਹੈ। ਗੁਰੂ ਜੀ ਆਖਦੇ ਨੇ ਸੇ ਭਗਤ ਸੇ ਤਤ ਗਿਆਨੀ ਜਿਨ ਕਾ ਹੁਕਮ ਮਨਾਏ।